ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਮੇਰੇ ਹਜ਼ੂਰ ਦੇ ਹਿਰਦੇ ਦਾ ਪ੍ਰਕਾਸ਼ ਹੈ। ਉਸ ਪਰਮ ਪਿਤਾ ਪਰਮੇਸ਼ਵਰ ਨਾਲ ਓਤ ਪੋਤ ਹੋ ਕੇ ਜੋ ਸਤਿਗੁਰੂ ਜੀ ਨੇ ਆਪਣੇ ਹਿਰਦੇ ਵਿੱਚ ਉਸ ਪਰਮੇਸ਼ਵਰ ਦੀ ਰਹਿਮਤ ਨੂੰ ਮਾਣਿਆ, ਉਸ ਕਰਤੇ ਪੁਰਖ ਵਾਹਿਗੁਰੂ ਜੀ ਦੀ ਦਾਤ ਨੂੰ ਸਾਡੇ ਸ਼ਬਦਾਂ ਵਿੱਚ, ਸਾਡੀ ਬੋਲੀ ਵਿੱਚ ਤੇ ਸਾਡੇ ਭਲੇ ਲਈ ਜੋ ਦੱਸ ਗਏ, ਉਸ ਨੂੰ ਆਪਾਂ ਧੁਰ ਕੀ ਬਾਣੀ ਕਹਿੰਦੇ। ਜਿੱਥੇ ਸਿੱਖ ਗੁਰੂ ਕੀ ਬਾਣੀ ਦਾ ਅਦਬ ਕਰਦਾ, ਉੱਥੇ ਗੁਰੂ ਸਾਹਿਬ ਜਦੋਂ ਦਸ ਜਾਮਿਆਂ ਵਿੱਚ ਸਰੀਰਕ ਰੂਪ ਵਿੱਚ ਵਿਚਰੇ ਨੇ ਤੇ ਜਿਸ ਜਿਸ ਥਾਂ ਤੇ ਸਤਿਗੁਰੂ ਕੇ ਚਰਨ ਪੈ ਗਏ ਜਾਂ ਹਜ਼ੂਰ ਨੇ ਜਿਸ ਜਗ੍ਹਾ ਤੇ ਬੈਠ ਕੇ ਕੋਈ ਖੇਡ ਕੌਤਕ ਵਰਤਾ ਜਗਤ ਜਲੰਦੇ ਨੂੰ ਠਾਰਿਆ, ਉਸ ਅਸਥਾਨ ਨੂੰ ਵੀ ਸਿੱਖ ਨੇ ਸਦਾ ਲਈ ਆਪਣਾ ਪੂਜਨ ਅਸਥਾਨ ਬਣਾ ਕੇ ਉਹਨੂੰ ਸਿਜਦੇ ਕੀਤੇ। ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਦੇ ਅੰਦਰ ਹਜ਼ੂਰ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਸਾ ਧਰਤੀ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰੂ ਬੈਠਾ ਆਏ ਫੇ ਜੰਤ ਭੈ ਹਰਿਆਵਲੇ, ਜਿਨੀ ਮੇਰਾ ਸਤਿਗੁਰੂ ਦੇਖਿਆ ਜਾਏ। ਕਹਿੰਦੇ ਨੇ ਉਹ ਧਰਤੀ ਭਾਗਾਂ ਵਾਲੀ ਜਿਸ ਧਰਤੀ ਤੇ ਮੇਰੇ ਸਤਿਗੁਰੂ ਆ ਕੇ ਟਿਕੇ, ਤੇ ਕਹਿੰਦੇ ਨੇ ਉਹ ਜੀਵ ਵੀ ਭਾਗਾਂ ਵਾਲੇ ਜਿਨ੍ਹਾਂ ਨੇ ਮੇਰੇ ਸਤਿਗੁਰੂ ਦੇ ਦੀਦਾਰ ਕੀਤੇ, ਆਉਣਾ ਨਨਕਾਣਾ ਸਾਹਿਬ ਵਾਲੇ ਪਾਸੇ ਹੈ। ਹਜ਼ੂਰ ਦੀ ਬਾਣੀ ਵਿੱਚ ਅਸੀਂ ਜਿਸ ਥਾਂ ਤੇ ਗੁਰੂ ਦੀ ਆਮਦ ਹੋਈ ਜਾਂ ਗੁਰੂ ਕੇ ਚਰਨ ਪਏ, ਸਿੱਖ ਉਹਨੂੰ ਕਿੰਨੀ ਕੁ ਉੱਚੀ ਉੱਚਾ ਰੁਤਬਾ ਦਿੰਦਾ। ਸਾਹਿਬ ਗੁਰੂ ਰਾਮਦਾਸ ਦੇ ਬਚਨ ਪੜ੍ਹਨੇ ਆ, ਜਿੱਥੇ ਜਾਏ ਬਹੇ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ, ਗੁਰਸਿੱਖੀ ਸੋ ਥਾਨ ਭਾਲਿਆ, ਲੈ ਧੂਰ ਮੁਖ ਲਾਵਾ, ਗੁਰਸਿੱਖਾਂ ਕੀ ਘਾਲ ਥਾਏ ਪਈ, ਜਿਨ ਹਰ ਨਾਮ ਧਿਆਵਾ, ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ। ਉਹ ਥਾਂ ਭਾਗਾਂ ਵਾਲੀ, ਸ਼ਾਇਦ ਇਹੀ ਕਾਰਨ ਜਿਸ ਥਾਂ ਤੇ ਹਰ ਵੇਲੇ ਅੰਮ੍ਰਿਤ ਦੀ ਝੜੀ ਲੱਗੇ ਤੇ ਗੁਰੂ ਘਰ ਨੂੰ, ਗੁਰੂ ਅਸਥਾਨ ਨੂੰ, ਸਾਧ ਸੰਗਤ ਨੂੰ ਦੇਖ ਕੇ, ਤੇ ਮੇਰੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਦੁਨੀਆਂ ਦੇ ਲੋਕੋ, ਸੰਸਾਰ ਦੇ ਅੰਦਰ ਅਜੂਬੇ ਤਾਂ ਬਹੁਤ ਨੇ ਦੇਖਣ ਨੂੰ, ਪਰ ਜਿਉਂ ਜਿਹਾ ਘਰ ਗੁਰੂ ਨਾਨਕ ਸਾਹਿਬ ਤੇਰਾ, ਸਾਰੀ ਧਰਤੀ ਨੂੰ ਘੋਖ ਲਿਆ, ਤੇਰੇ ਵਰਗਾ ਘਰ ਸਾਨੂੰ ਕਿਤੋਂ ਮਿਲਦਾ ਨਹੀਂ। ਸਾਹਿਬ ਦੇ ਬਚਨ ਪੜ੍ਹਨੇ ਆ, ਡਿੱਠੇ ਸਭੇ ਥਾਮ ਨਹੀਂ ਤੁਧ ਜਿਹਾ, ਕਿਉਂ ਬਦੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ। ਸਤਿਗੁਰੂ ਦੇ ਜਿਸ ਥਾਂ ਤੇ ਚਰਨ ਪੈ ਗਏ ਉਹ ਧਰਤੀ ਭਾਗਾਂ ਵਾਲੀ ਬਣ ਗਈ। ਤੇ ਜਿਸ ਨਨਕਾਣਾ ਸਾਹਿਬ ਦੀ ਆਪਾਂ ਗੱਲ ਕਰਨੀ, ਥੋੜਾ ਜਿਹਾ ਪਿਛੋਕੜ ਇਤਿਹਾਸ ਵੱਲ ਜਾਣਾ ਚਾਹੁੰਦਾ। ਉਹ ਧਰਤੀ ਜਿਸ ਧਰਤੀ ਤੇ ਮੇਰੇ ਗੁਰੂ ਨਾਨਕ ਸਾਹਿਬ ਜੀ ਦੀ ਆਮਦ ਹੋਈ ਏ, ਤੇ ਉਹ ਥਾਂ ਜਿਸ ਥਾਂ ਤੇ ਗੁਰੂ ਨਾਨਕ ਸਾਹਿਬ ਜੀ ਦੀ ਆਮਦ ਹੋਈ, ਤੇ ਜਿਸ ਧਰਤੀ ਤੇ ਮੇਰੇ ਦਾਤੇ ਨੇ ਜਿਸ ਵੱਲ ਵੀ ਨਿਗਾਹ ਕੀਤੀ ਉਹਦੇ ਅੰਦਰ ਨੂੰ ਤਾਰ ਦਿੱਤਾ। ਸਭ ਤੋਂ ਪਹਿਲਾਂ ਨਨਕਾਣਾ ਸਾਹਿਬ ਦੀ ਧਰਤੀ ਰਾਏ ਭੋਏ ਦੀ ਤਲਵੰਡੀ ਤੇ ਇੱਕ ਮੁਸਲਮਾਨ ਔਰਤ ਤੇ ਕਿਰਪਾ ਹੋਈ, ਜਿਸ ਦਾ ਨਾਮ ਤਵਾਰੀਖ ਨੇ ਦੌਲਤਾਂ ਦਾਈ ਲਿਖਿਆ। ਪਹਿਲੇ ਦੀਦਾਰ ਮੇਰੇ ਗੁਰੂ ਦੇਵ ਦੇ ਇਹਨੇ ਪਾਏ, ਤੇ ਜਿਹੜੀ ਅੱਜ ਤੱਕ ਕਿਸੇ ਦੇ ਘਰ ਬੱਚੇ ਨੇ ਜਨਮ ਲੈਣਾ ਤੇ ਕਹਿੰਦੀ ਸੀ, ਜਜਮਾਨ ਜੇ ਮਾਲਕ ਤੈਨੂੰ ਪੁੱਤਰ ਦੇ ਦੇ, ਮੇਰੀ ਝੋਲੀ ਵਿੱਚ ਦੋ ਚਾਰ ਸਿਰ ਦਾਣੇ ਪਾ ਦੇਈ। ਤਨ ਢੱਕਣ ਨੂੰ ਵਸਤਰ ਮੰਗਦੀ ਸੀ। ਤੇ ਸਿੱਖ ਤਵਾਰੀਖ ਨੇ ਇੱਕ ਗੱਲ ਕਹੀ ਹੈ ਕਿ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੋਇਆ, ਦੌਲਤਾਂ ਦਾਈ ਨੇ ਦਰਸ਼ਨ ਕੀਤਾ ਤੇ ਸਤਿਗੁਰੂ ਦੇ ਪਹਿਲੇ ਦੀਦਾਰ ਪਾ ਕੇ ਬਾਹਰ ਨਿਕਲ ਕੇ ਉਹਨੇ ਕਿਹਾ ਸੀ, ਦੁਨੀਆਂ ਦੇ ਲੋਕੋ, ਅੱਜ ਮੈਨੂੰ ਝੋਲੀ ਅੱਡ ਕੇ ਲੋਕਾਂ ਦੇ ਦਰ ਤੇ ਮੰਗਣ ਦੀ ਲੋੜ ਨਹੀਂ। ਇਸ ਬਾਲਕ ਦੀ ਪਹਿਲੀ ਨਜ਼ਰ ਨੇ, ਨਾ ਦੀ ਦੌਲਤਾਂ ਸਾਂ, ਜਨਮਾਂ ਦੀ ਭੁੱਖੀ ਸਾਂ, ਪਹਿਲੀ ਨਜ਼ਰ ਨੇ ਮੇਰੀ ਜਨਮਾਂ ਜਨਮਾਂ ਦੀ ਭੁੱਖ ਦੂਰ ਕਰ ਦਿੱਤੀ। ਉਹ ਧਰਤੀ ਨਨਕਾਣੇ ਦੀ, ਜਿਸ ਧਰਤੀ ਤੇ ਹਜ਼ੂਰ ਨੇ ਪਾਂਧੇ ਨੂੰ ਉਪਦੇਸ਼ ਦਿੱਤਾ, ਜਾਲ ਮੋਹ ਘੱਤ ਮਸ ਕਰ, ਉਹ ਧਰਤੀ ਜਿੱਥੇ ਮੌਲਵੀ, ਜਿੱਥੇ ਪੰਡਿਤ ਹਰਦਿਆਲ, ਜਿੱਥੇ ਰਾਏ ਬੁਲਾਰ ਵਰਗੇ ਨਵਾਜੇ ਗਏ, ਤੇ ਉਹ ਅਸਥਾਨ ਰਾਏ ਬੁਲਾਰ ਨੇ ਆਪਣੀ ਜ਼ਿੰਦਗੀ ਦੇ ਵਿੱਚ ਹੀ ਇਹ ਤਿਆਰ ਕੀਤਾ ਤੇ ਨਾਮ ਰੱਖ ਦਿੱਤਾ ਸੀ ਨਨਕਾਣਾ ਸਾਹਿਬ। गुरु नानक साहब तो बाद दस पातशाहियां तक हजूर ने वख वख अस्थान कायम किते। पावा गुरु नानक साहब ने करतारपुर बिठाया, साहब गुरु अंगद देव खडूर आए, गुरु अमरदास जी ने गोइंदवाल, धन गुरु रामदास जी ने अमृतसर साहब की धरती, गुरु अर्जन देव जी ने करतारपुर जलंधर दे नेड़े। सिर्फ एक एक उदाहरण दे रहे हैं। गुरु हरगोबिंद साहब ने कीरतपुर, साहब गुरु तेग बहादुर सच्चे पातशाह महाराज जी ने आनंदपुर, ते मेरे कलगी वाले सच्चे पातशाह ने पौंटा साहब नगर बसाया। संक्षेप जी अर्ज कर रहे हैं, गुरु साहबाना तो बाद जेड़ा समा सिख इतिहास दा सानू मिलदा है, बाबा बंदा सिंह बहादुर आए, युद्ध कीते, सरहंद दी धरती ते केसरी निशान चुलिया, बाबा जी दी शहादत तो बाद पत्ता पत्ता सिखां दा वैरी बन गया, मिसलां दा समा आया, भावां के आपस विच वंडे सन, पर एक इन्हां दा फैसला सी कि दिवाली ते विसाखी नूं अकाल तख्त ते इकट्ठ हर हालत विच होवेगा, ते जेड़े मते 12 जथियां विच वंडे ते सांझा प्रोग्राम की सी कि भावें आपस विच जिन्नी मर्जी नाराजगी होवे पर जदों पंजाब दी धरती ते बाहरों कोई दुश्मन पैर पाए ते हरमंदर नूं कैरी निगाह नाल तके, उदन सब तो पहला अपनियां मिसलां नूं तोड़ के ए काम करना होवेगा कि पंजाब दी धरती किसे जालम दे गुलाम नहीं होण देनी ते गुरु रामदास दे दरवल किसे नूं निगाह चक के तक नहीं देना। ये सारियां दा इकट्ठा प्रोग्राम सी। समा आया मिसलां तो बाद फेरे पंजाब ने एक माला परो दिती। संखेप विच अर्ज करके इधर आउणे, माला परोई उहने सिख राज खालसा राज कायम कीता गया, जिस विच हर हिंदू हर मुसलमान सुख दी नींद सौ सकदा सी। चेते रखियो हिंदुस्तान दी धरती ते जिदन मुगल राज आया उदन मंदिर ढा के मसीतां उतारियां गईयां, ते अज ओ राज विच आए मसीत ढा के मंदिर उतार दे ने, पर केवल सिख राज दा 40-50 साल दा समय जिदे विच मंदिर मसीत ढाए नहीं गए, हर एक नूं पूरी आजादी दिती गई कि तू अपने धर्म दे मुताबिक अपने ईमान दे मुताबिक पूजा कर सकन। शेरे पंजाब ने जिथे सिख राज नूं बुलंदी ते पहुंचाया उथे उस महाराजा ने एक गल मन विच सोची कि जिन्नी देर तक पुजारी प्रचारक ग्रंथी अपने अंदरों तृप्त नहीं उन्नी देर तक सिखी दा प्रचार किवें। दूसरा मन ने सोचा जिन्नी देर तक गुरुद्वारियां दे नां लंगर वास्ते कुछ ना कुछ जमीन ना लाई जाए कि कोई मुथाज ना होवे गुरु का रहण वाला, तेरे पंजाब ने वक्त वक्त गुरु घरां दे नां जमीन लाई। उस वक्त जदों सिखां दा पत्ता पत्ता वैरी सी, उदासियां महंतां ने सिख धर्म दा प्रचार भी बड़ा कीता, पर हजूर ने बाणी विच इक बचन कहा कि इन्हें लालच ते माया इक ऐसी है कि खार खाक करके पूजा दा धान बंदे दी मत भ्रष्ट हुंदिया कोई देर नहीं लगदी। तेरे पंजाब ने जगीरां ना लवाईयां जमीना ना लवाईयां, पर जदों महंत आ के काबज होए देखिया भोए भांडा बहुत है, बजाए के गुरु की बाणी दा प्रचार करन दे ए लोक गुरु घर नूं अपनी जायदाद समझ के जो कुछ मिलदा सी ओनू हड़प करन लगे, ते केवल पूजा दे धाम तक सीमित नहीं, इन्हां लोकां ने ओ कुकर्म कीते जेड़े कई वारी दसदियां नी संगत विच जेड़ा आ जबान झिझक जांदी। हुण जदों आपां गुरुद्वारे सुधार लैण वल आउने आं, ऐस सदी जड़ी लंघी समा आया 12 अक्टूबर 1920 दा, पिछोकड़ सारा अर्ज करके अज दे दिन वालों अर्ज करनी 12 अक्टूबर 1920 नूं जिन्हा लोकां नूं शूदर कहा जांदा सी नीच कहा जांदा सी उन्हां कुछ कुछ सिखां ने जिग्यासुआं ने अमृत पान कीता, पंजां ने अमृत दी दात दित्ती ते मन विच आया मना कि अज गुरु गोबिंद सिंह दे चरणा विच अमृत दी दात लई ते गुरु रामदास दी जे चरणा विच जा के आपां कड़ा प्रसाद दी देगता भेट करिए, जदों ए सिख इकट्ठे हो के अमृत छके कड़ा प्रसाद दी देग लै के हरमंदर साहिब पहुंचे ने ते पुजारी अगो उठ के खड़े हो गए। ਕਹਿੰਦੇ ਨੇ ਕਿ ਤੁਸੀਂ ਨੀਵੀਂ ਜਾਤ ਦੇ ਹੋ, ਤੁਹਾਡੀ ਦੇਗ ਹਰਿਮੰਦਰ ਸਾਹਿਬ ਵਿੱਚ ਪ੍ਰਵਾਨ ਨਹੀਂ ਹੋ ਸਕਦੀ, ਕਿਉਂਕਿ ਸ਼ੂਦਰ ਨੂੰ ਹੱਕ ਹੀ ਨਹੀਂ ਕਿ ਉਹ ਇੱਥੇ ਦਰਬਾਰ ਸਾਹਿਬ ਵਿੱਚ ਆ ਕੇ ਆਪਣੀ ਅਰਦਾਸ ਕਰਾਏ। ਤੇ ਇਹਦੇ ਵਿੱਚੋਂ ਝਲਕ ਬ੍ਰਾਹਮਣਵਾਦ ਦੀ ਪੈਂਦੀ ਪਈ ਸੀ ਕਿ ਇਸ ਤਰੀਕੇ ਨਾਲ ਸਿੱਖਾਂ ਨੂੰ ਵੰਡ ਦਿਓ ਕਿ ਪਰਤ ਕੇ ਇਹੋ ਜਿਹਾ ਪਾੜਾ ਪੈ ਜਾਏ ਕਿ ਇਕੱਠੇ ਹੋਣ ਦੀ ਗੁੰਜਾਇਸ਼ ਹੀ ਨਾ ਰਹੇ। ਉਹਨਾਂ ਤਰਲੇ ਲੈ ਵੀ ਅਸੀਂ ਅੰਮ੍ਰਿਤ ਦੀ ਦਾਤ ਲਈ ਹੈ, ਸਾਡੀ ਤੁਸੀਂ ਦੇਗ ਪ੍ਰਵਾਨ ਕਰੋ। ਗੁਰੂ ਇਤਿਹਾਸ ਵਿੱਚ ਉਸ ਤੋਂ ਬਾਅਦ ਇਹ ਪਹਿਲਾ ਸਮਾਂ ਸੀ ਕਿ ਹਰਿਮੰਦਰ ਸਾਹਿਬ ਦਾ ਅਖੰਡ ਕੀਰਤਨ ਬੰਦ ਹੋਇਆ ਅਬਦਾਲੀ ਦੇ ਹੱਲਿਆਂ ਤੋਂ ਬਾਅਦ, ਤੇ ਉਥੇ ਦਰਬਾਰ ਸਾਹਿਬ ਵਿਚ ਲੈਕਚਰ ਹੋਏ। ਉਥੇ ਜਦੋਂ ਇਹ ਪੁਜਾਰੀ ਨਾ ਸਮਝੇ, ਫਿਰ ਅਖੀਰ ਤੇ ਗੱਲ ਮੁਕਾਈ ਗਈ ਵੀ ਬਾਕੀ ਗੱਲਾਂ ਛੱਡੋ, ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਸਾਰੇ ਗੁਰੂ ਮੰਨਨੇ ਆ ਨਾ। ਪੁਜਾਰੀਆਂ ਨੇ ਕਿਹਾ ਹਾਂ, ਤੇ ਜਿਹੜੇ ਦੇਗਾਂ ਲੈ ਕੇ ਆਏ ਉਹ ਤਾਂ ਵਿਚਾਰੇ ਆਪਣਾ ਆਪ ਭੇਟ ਕਰਨ ਆਏ ਸਨ। ਉਸ ਵਕਤ ਉਹਨਾਂ ਕਿਹਾ ਫਿਰ ਇੱਕ ਕੰਮ ਕਰੋ, ਜੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨੇ ਆ ਤੇ ਗਲ ਵਿਚ ਪੱਲਾ ਪਾ ਕੇ ਕਰੋ ਅਰਦਾਸ, ਤੇ ਜੋ ਕੁਝ ਗੁਰੂ ਗ੍ਰੰਥ ਸਾਹਿਬ ਵਿਚੋਂ ਵਾਕ ਆਏਗਾ ਪੁਜਾਰੀ ਵੀ ਉਹਦੇ ਅੱਗੇ ਸਿਰ ਝੁਕਾ ਦੇ, ਤੇ ਜਿਹੜੇ ਜਗਿਆਸੂ ਆਏ ਨੇ ਉਹ ਵੀ ਝੁਕਾ ਦੇਣ। ਜੇ ਸਤਿਗੁਰੂ ਕਹਿ ਦੇਣਗੇ ਵੀ ਦੇਗ ਪ੍ਰਵਾਨ ਹੋਵੇਗੀ ਤਾਂ ਠੀਕ ਹੈ, ਤੇ ਜੇ ਗੁਰੂ ਨੇ ਛੇਕੇ ਨੇ ਤੇ ਇਹ ਦਰਬਾਰ ਸਾਹਿਬ ਤੋਂ ਬਾਹਰ ਨਿਕਲ ਜਾਣਗੇ। ਭਾਈ ਗੁਰਬਚਨ ਸਿੰਘ ਗ੍ਰੰਥੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠੇ, ਅਰਦਾਸ ਕੀਤੀ ਗਈ, ਤੇ ਜਦੋਂ ਅਰਦਾਸ ਦੇ ਸ਼ਬਦ ਕਹਿ ਗਏ ਸਤਿਗੁਰੂ ਗੁਰੂ ਰਾਮਦਾਸ, ਪੁਜਾਰੀ ਕਹਿ ਰਹੇ ਨੇ ਵੀ ਇਹ ਸਿੱਖ ਨੀਵੇਂ ਨੇ, ਇਹਨਾਂ ਦੀ ਦੇਗ ਤੇਰੇ ਦਰ ਤੇ ਪ੍ਰਵਾਨ ਨਹੀਂ, ਤੇ ਇਹ ਭਾਵਨਾ ਨਾਲ ਲੈ ਕੇ ਆਏ ਨੇ, ਤੁਸੀਂ ਬੋਲ ਕੇ ਸਕੋ ਦੱਸੋ ਕਿ ਇਸ ਬਿਕਮ ਘੜੀ ਵਿਚ ਦੇਗ ਪ੍ਰਵਾਨ ਹੋ ਸਕਦੀ ਏ। ਤੇ ਸਿੱਖ ਇਤਿਹਾਸ ਨੇ ਲਿਖਿਆ ਅਰਦਾਸ ਤੋਂ ਬਾਅਦ ਜਿਹੜਾ ਹੁਕਮਨਾਮਾ ਆਇਆ ਉਹ ਆਇਆ ਸੀ ਸੋਰਠ ਮਹੱਲਾ ਤੀਜਾ, ਦੋ ਤੁਕੀ ਨਿਗੁਣਿਆਂ ਨੂੰ ਆਪੇ ਬਖਸ਼ ਲੈ ਭਾਈ, ਸਤਿਗੁਰ ਕੀ ਸੇਵਾ ਲਾਏ। ਜਿੱਥੋਂ ਆਰੰਭ ਹੁੰਦਾ ਗੁਰਦੁਆਰਾ ਸੁਧਾਰ ਲਹਿਰ ਦਾ, ਕਹਿਣ ਲੱਗੇ ਨਿਗੁਣਿਆਂ ਨੂੰ ਆਪੇ ਬਖਸ਼ ਲੈ ਭਾਈ, ਸਤਿਗੁਰ ਕੀ ਸੇਵਾ ਲਾਏ, ਸਤਿਗੁਰ ਕੀ ਸੇਵਾ ਉੱਤਮ ਹੈ ਭਾਈ, ਰਾਮ ਨਾਮ ਚਿਤਲਾਏ, ਹਰ ਜੀਓ ਆਪੇ ਬਖਸ਼ ਮਿਲਾਏ, ਗੁਣ ਕੀਣ ਹਮ ਅਪਰਾਧੀ ਪੂਰੇ ਸਤਿਗੁਰ ਲੀਏ ਰਲਾਏ। ਜਦੋਂ ਸ਼ਬਦ ਸੁਣਿਆ ਸਾਨੂੰ ਗੁਨਾਹ ਦੇ ਭਰਿਆ ਹੋਇਆਂ ਨੂੰ ਗੁਰੂ ਰਾਮਦਾਸ ਨੇ ਆਪਣੇ ਨਾਲ ਮਿਲਾ ਲਿਆ। ਕਹਿੰਦੇ ਨੇ ਸਿੱਖਾਂ ਦੀਆਂ ਅੱਖਾਂ ਵਿੱਚੋਂ ਨੇਤਰਾਂ ਵਿੱਚੋਂ ਨੀਰ ਦੀ ਝੜੀ ਲੱਗ ਗਈ, ਦੇਗ ਪ੍ਰਵਾਨ ਕਰਾਈ ਗਈ। ਦੇਗ ਪ੍ਰਵਾਨ ਕਰਾਉਣ ਤੋਂ ਬਾਅਦ ਸਰਦਾਰ ਤੇਜਾ ਸਿੰਘ ਪੁੱਛਰ ਹੋਰੀ ਉਸ ਵਕਤ ਜਿਹੜੇ ਆਗੂ ਸਨ, ਮੈਂ ਨਾ ਥੋੜੇ ਜਿਹੇ ਘੱਟ ਲੈਣੇ ਨੇ ਕਿ ਸਮੇਂ ਮੁਤਾਬਕ ਇਹ ਸਾਕਾ ਪੂਰਾ ਹੋ ਸਕੇ। ਕਹਿੰਦੇ ਨੇ ਇੱਥੋਂ ਹਰਿਮੰਦਰ ਸਾਹਿਬ ਤੋਂ ਦੇਗ ਕਰਾ ਕੇ ਖੁਸ਼ੀ ਨਾਲ ਅੱਜ ਉਹ ਸਿੱਖ ਬਾਹਰ ਆਏ, ਤੇ ਅਕਾਲ ਤਖ਼ਤ ਤੇ ਆਉਂਦਿਆਂ ਤੱਕ ਪੁਜਾਰੀ ਅਕਾਲ ਤਖ਼ਤ ਸੁਈਆਂ ਛੱਡ ਕੇ ਚਲੇ ਗਏ। ਜਦੋਂ ਸਿੱਖ ਪੰਥ ਨੇ ਅਕਾਲ ਤਖ਼ਤ ਤੇ ਗੁਰੂ ਕੀ ਸੇਵਾ ਨਿਭਾਈ, ਦੇਖਿਆ ਪੁਜਾਰੀ ਹੈ ਨਹੀਂ, ਤੇ ਪੁਜਾਰੀਆਂ ਰੋਲਾ ਵੀ ਪਾਇਆ, ਤੇ ਸੋਹਣ ਸਿੰਘ ਜੋਸ਼ ਨੇ ਕਿਤਾਬ ਲਿਖੀ ਅਕਾਲੀ ਮੋਰਚਿਆਂ ਦਾ ਇਤਿਹਾਸ। ਉਹਦੇ ਵਿਚ ਕੁਝ ਗੱਲਾਂ ਉਹਨੇ ਇਸ ਢੰਗ ਨਾਲ ਲਿਖੀਆਂ ਨੇ, ਕਈ ਵਾਰੀ ਲਿਖਾਰੀ ਜਦੋਂ ਲਿਖਦਾ ਰੱਬ ਕਰੇ ਵੀ ਲੁਖਾਰੀ ਦੀ ਕਲਮ ਜਿਹੜੀ ਇਹ ਕਦੀ ਇੱਕ ਪਾਸੜ ਨਾ ਹੋਵੇ। ਜੇ ਲਿਖਾਰੀ ਇਰਖਾਲੂ ਹੋ ਜਾਏ ਤੇ ਆਉਣ ਵਾਲੇ ਸਮੇਂ ਵਿਚ ਇਤਿਹਾਸ ਦੀ ਤਸਵੀਰ ਲੋਕਾਂ ਨੂੰ ਸਹੀ ਮਿਲੇਗੀ ਨਹੀਂ। ਉਹਨਾਂ ਕੁਝ ਲਿਖਿਆ, ਕਹਿਣ ਲੱਗੇ ਵੀ ਜਦੋਂ ਪੁਜਾਰੀ ਨਾ ਮੰਨੇ, ਤੇ ਤੇਜਾ ਸਿੰਘ ਚੂੜਕਾਣੇ ਨੇ ਇੱਕ ਗੱਲ ਕਹੀ ਸੀ, ਕਹਿਣ ਲੱਗਾ ਪੁਜਾਰੀਓ ਅਸੀਂ ਜ਼ਿਮੀਦਾਰਾਂ ਦੇ ਮੁੰਡੇ ਹਾਂ, ਸਾਡੀਆਂ ਗਾਵਾਂ ਮੱਝਾਂ ਜੇ ਆਪਣੇ ਆਪ ਮਿਲ ਪੈਣ ਤਾਂ ਠੀਕ ਹੈ, ਜਟਕੀ ਦੀ ਬੋਲੀ ਵਰਤੀ, ਆਪਣੇ ਆਪ ਦੁੱਧ ਦੇਣ ਤਾਂ ਠੀਕ ਏ, ਨਹੀਂ ਤਾਂ ਅਸੀਂ ਉਹਨਾਂ ਨੂੰ ਰਸਤੇ ਨਾਲ ਬੰਨ ਕੇ ਵੀ ਦੁੱਧ ਚੋਣਾ ਜਾਣਦੇ ਹਾਂ, ਜਾਂ ਤਾਂ ਬੰਦੇ ਬਣ ਕੇ ਛੱਡ ਜਾਓ, ਨਹੀਂ ਤੇ ਯਾਦ ਰੱਖੋ ਇਹੋ ਜੀ ਮਾਰ ਪੈਗੀ ਕਿ ਪੁਸ਼ਤਾਂ ਤੱਕ ਯਾਦ ਰੱਖੋਗੇ। ਇਸ ਵਕਤ ਪੁਜਾਰੀ ਅਕਾਲ ਤਖ਼ਤ ਛੱਡ ਕੇ ਚਲੇ ਗਏ। ਸਰਦਾਰ ਤੇਜਾ ਸਿੰਘ ਪੁੱਚਰ ਨੂੰ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਨਿਯੁਕਤ ਕੀਤਾ ਗਿਆ। ਸਿੱਖ ਸੰਗਤਾਂ ਵੱਲੋਂ ਸਮਾਂ ਲੰਘਿਆ, ਦਰਬਾਰ ਸਾਹਿਬ ਪੰਥ ਦੇ ਕਾਬਜੇ ਵਿਚ, ਸ਼ਬਦ ਕਬਜ਼ਾ ਨਹੀਂ ਆਪਾਂ ਵਰਤਣਾ, ਕਿਉਂਕਿ ਕਬਜ਼ਾ ਸ਼ਬਦ ਇਕ ਐਸਾ ਜਿਹੜਾ ਕਈ ਵਾਰੀ ਅੰਦਰ ਨੂੰ ਖਟਕਦਾ। ਦਰਬਾਰ ਸਾਹਿਬ ਦੀ ਸੇਵਾ ਸਿੱਖ ਪੰਥ ਨੂੰ ਮਿਲ ਗਈ। ਸਮਾਂ ਲੰਘਿਆ, ਨਵੰਬਰ ਅਰਧ ਜਿਹੜੀ ਕਰ ਰਹੇ ਹਾਂ, 12 ਅਕਤੂਬਰ 1920 ਨੂੰ ਦਰਬਾਰ ਸਾਹਿਬ ਸਿੱਖ ਕੌਮ ਦੀ ਸੇਵਾ ਲਈ ਮਿਲਿਆ, ਤੇ 15 ਨਵੰਬਰ 1920 ਨੂੰ 175 ਮੈਂਬਰਾਂ ਦੀ ਸ਼੍ਰੋਮਣੀ ਕਮੇਟੀ ਸਿਰਜੀ ਗਈ, ਜਿਹੜੀ ਅੱਜ ਸ਼੍ਰੋਮਣੀ ਕਮੇਟੀ ਆਪਾਂ ਮੰਨਦੇ ਪਏ। 15 ਨਵੰਬਰ 1920 ਨੂੰ ਸ਼੍ਰੋਮਣੀ ਕਮੇਟੀ ਬਣੀ, ਅਗਾਂ ਦਸੰਬਰ ਦਾ ਮਹੀਨਾ ਆਇਆ, ਇਸੇ ਸ਼੍ਰੋਮਣੀ ਕਮੇਟੀ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਸਿਰਜਿਆ ਗਿਆ, ਜਿਹਨੂੰ ਅੱਜ ਅਕਾਲੀ ਦਲ ਕਿਹਾ ਜਾਂਦਾ। ਮੈਂ ਸਿਰਫ ਤਵਾਰੀਖ ਦੇ ਪੰਨਿਆਂ ਤੋਂ ਅਰਜ਼ ਕਰ ਰਿਹਾ। ਦਰਬਾਰ ਸਾਹਿਬ ਦਾ ਕਬਜ਼ਾ ਹੋ ਗਿਆ, ਤਰਨ ਤਾਰਨ ਅਜੇ ਵੀ ਮਹੰਤਾਂ ਦੇ ਕਬਜ਼ੇ ਵਿਚ ਸੀ। ਤੇ ਚੇਤੇ ਰੱਖਿਓ, ਕਈ ਵਾਰੀ ਸੁਣਿਆ ਮਨ ਭਰ ਆਉਂਦਾ, ਜਿਸ ਤਰਨ ਤਾਰਨ ਦੇ ਸਰੋਵਰ ਵਿਚ ਇਸ਼ਨਾਨ ਕੀਤਿਆਂ ਦੁਖੀਆਂ ਦਾ ਰੋਗੀਆਂ ਦੇ ਰੋਗ ਕੱਟੇ ਜਾਂਦੇ ਸਨ, ਗਰਮੀ ਦੇ ਦਿਨਾਂ ਵਿਚ ਮਹੰਤਾਂ ਦੇ ਮੁੰਡੇ ਤੇ ਮਹੰਤ ਪੁਜਾਰੀ ਸ਼ਰਾਬ ਦੀਆਂ ਬੋਤਲਾਂ ਦਰਬਾਰ ਸਾਹਿਬ ਦੇ ਸਰੋਵਰ ਦੇ ਪਾਣੀ ਵਿਚ ਠੰਡੀਆਂ ਕਰਕੇ ਪਰਕਰਮਾ ਵਿਚ ਬੈਠ ਕੇ ਪੀਂਦੇ ਸਨ। ਇਹ ਕਿਉਂ ਸਾਕਾ ਇੰਨਾ ਵੱਡਾ ਵਾਪਰਿਆ, ਕੀ ਕਾਰਨ ਸੀ? ਇਹਨਾਂ ਨੇ ਉਥੇ ਬੈਠ ਕੇ ਦਾਰੂ ਪੀਣਾ, ਤੇ ਜਦੋਂ ਧੀਆਂ ਭੈਣਾਂ ਨੇ ਕਿਤੇ ਪਰਕਰਮਾ ਵਿਚੋਂ ਲੰਘਣਾ, ਇਹਨਾਂ ਮੁਸਟੰਡਿਆਂ ਨੇ ਉਹਨਾਂ ਨੂੰ ਨਾਲੇ ਤਾਂ ਤਰਕ ਕੱਟਣੇ, ਤੇ ਲੰਘਦੀਆਂ ਨੂੰ ਗੁੰਗਿਆਂ ਵਿਚੋਂ ਬੈਠ ਕੇ ਢੇਮਾ ਗੀਤੇ ਵੱਟੇ, ਇਥੋਂ ਤੱਕ ਕਿ ਗੰਨੇ ਦੀਆਂ ਗਲੇਰੀਆਂ ਮਾਰਨੀਆਂ, ਤੇ ਤਰਨ ਤਾਰਨ ਦੀ ਦਰਸ਼ਨੀ ਡਿਊੜੀ ਦੇ ਵਿਚ ਮਹੰਤਾਂ ਨੇ ਕੰਜਰੀ ਲਿਆ ਕੇ ਕੰਜਰੀ ਦਾ ਨਾਚ ਕਰਾਇਆ ਸੀ। ਕਿਉਂ ਏਡਾ ਵੱਡਾ ਸਾਕਾ ਵਾਪਰਿਆ? ਕੋਈ ਛੋਟੀ ਜੀ ਖੇਡ ਨਹੀਂ। ਸਾਹਿਬ ਗੁਰੂ ਅਰਜਨ ਦੇਵ ਜੀ ਦੇ ਦਰ ਤੇ ਹੋਈ ਇਹ ਬਹਿਰੋਮਤੀ, ਦਾਰੂ ਪੀਣਾ ਇਨ੍ਹਾਂ ਲੋਕਾਂ ਨੇ, ਇਕ ਸਿੰਘ ਸਭਾ ਲਹਿਰ ਦੇ ਹੋਏ ਨੇ ਗੁਰਸਿੱਖ ਭਾਈ ਸੰਤ ਸਿੰਘ, ਇਥੋਂ ਤੱਕ ਕਿ ਤਰਨ ਤਾਰਨ ਦੀ ਪਰਿਕਰਮਾ ਵਿਚ ਮਨਾਈ ਸੀ। ਕੋਈ ਸਿੱਖ ਅੰਮ੍ਰਿਤ ਦੀ ਗੱਲ ਨਹੀਂ ਕਰ ਸਕਦਾ, ਕੋਈ ਸਿੱਖ ਰਹਿਤ ਦੀ ਗੱਲ ਨਹੀਂ ਕਰ ਸਕਦਾ। ਪੁਜਾਰੀਆਂ ਨੇ ਆਪਣੇ ਗੁੰਡੇ ਪਾਲੇ ਸਨ। ਭਾਈ ਸੰਤ ਸਿੰਘ ਹੋਰਾਂ ਨੇ ਇਕ ਦਿਨ ਕਿਤੇ ਦੀਵਾਨ ਵਿਚ ਕਹਿ ਦਿੱਤਾ, ਸਿੱਖ ਗੁਰੂ ਕਲਗੀ ਵਾਲੇ ਤੋਂ ਅੰਮ੍ਰਿਤ ਦੀ ਦਾਤ ਜ਼ਰੂਰ ਲੈ, ਸ਼ਬਦ ਸੂਰਤ ਹੋਵੇ। ਮੈਂ ਇਹ ਨਹੀਂ ਕਹਿ ਰਿਹਾ ਵੀ ਜਿੰਨਾ ਛਕਿਆ ਨਹੀਂ ਉਹਨਾਂ ਲਈ ਨਫ਼ਰਤ, ਹਾਂ, ਪਰ ਚੇਤੇ ਰੱਖਿਓ, ਸਹਿਜ ਸਹਿਜ ਕਰਦਿਆਂ ਕਿਤੇ ਮੌਤ ਨਾ ਆ ਜਾਏ, ਸਹਿਜ ਧਾਰੀ ਵਿਚ ਕਿਤੇ ਮੌਤ ਨਾ ਸਾਨੂੰ ਧਾਰਨ ਕਰ ਲੈ, ਸਹਿਜ ਧਾਰੀ ਤੋਂ ਪਹਿਲਾਂ ਅੰਮ੍ਰਿਤਧਾਰੀ ਹੋ ਜਾਈਏ। ਮੈਂ ਆਪਣੇ ਵਿਸ਼ੇ ਵੱਲ ਆਵਾਂ। ਉਥੇ ਸੰਤ ਸਿੰਘ ਨੇ ਇੰਨੇ ਸ਼ਬਦ ਕਹੇ ਕਿ ਗੁਰੂ ਕਾ ਹੁਕਮ ਹੈ ਅੰਮ੍ਰਿਤ ਛਕਣਾ, ਤੇ ਸ਼ਾਮ ਨੂੰ ਇਹਦਾ ਛੋਟਾ ਜਿਹਾ ਬੱਚਾ ਤੇ ਭਾਈ ਸੰਤ ਸਿੰਘ ਜੀ 13 ਸਾਲਾਂ ਦੀ ਬੱਚੀ, ਦੋਵੇਂ ਭੈਣ ਭਰਾ ਮਾਂ ਨੇ ਘੱਲੇ ਮੱਥਾ ਟੇਕ ਆਓ। ਮੱਥਾ ਟੇਕ ਕੇ ਭੈਣ ਭਰਾ ਇਕ ਦੂਜੇ ਦਾ ਹੱਥ ਪਕੜ ਕੇ ਪਰਕਰਮਾ ਪੈ ਕਰਨ, ਤੇ ਮਹੰਤਾਂ ਨੇ ਕਿਹਾ ਇਹ ਸੰਤੂ ਦਾ ਮੁੰਡਾ ਤੇ ਕੁੜੀ ਦੇ ਸ਼ਬਦ ਵਰਤੇ ਜਿਹੜਾ ਅੱਜ ਅੰਮ੍ਰਿਤ ਦੀ ਗੱਲ ਕਰਦਾ ਸੀ। ਉਸ ਵਕਤ ਬੱਚੇ ਨੂੰ ਭੈਣ ਦੇ ਕੋਲੋਂ ਖੋਹ ਕੇ ਛੋਟਾ ਜਿਹਾ ਬੱਚਾ ਉਹਦੇ ਪੇਟ ਨਾਲ ਪੱਥਰ ਬੰਨ ਕੇ ਤਰਲੇ ਲੰਡੇ ਨੂੰ ਸਰੋਵਰ ਵਿਚ ਡੋਬ ਕੇ ਮਾਰ ਦਿੱਤਾ ਗਿਆ। ਇਹ ਕਿਉਂ ਸਾਕੇ ਵਾਪਰੇ? ਕਹਿੰਦੇ ਨੇ ਉਸ ਵਕਤ ਪੱਥਰ ਬੰਨਿਆ ਤੇ ਬੱਚਾ ਤਰਲਾ ਲੈਣ ਆਣਾ, ਇਹਨੂੰ ਸਰੋਵਰ ਵਿਚ ਡੋਬ ਦਿੱਤਾ, ਤੇ ਭੈਣ ਨੂੰ ਉਸ ਬੱਚੀ ਨੂੰ ਪਕੜ ਕੇ ਖਿੱਚ ਧੂ ਕਰਕੇ ਉਹਦੀ ਪੱਤ ਲੁੱਟੀ ਗਈ, ਉਹਨੂੰ ਬੇਪੱਤ ਕੀਤਾ ਗਿਆ। ਅਕਾਲ ਤਖ਼ਤ ਤੇ ਉਸ ਵਕਤ ਸ਼੍ਰੋਮਣੀ ਕਮੇਟੀ ਇਹਦਾ ਇਕੱਠ ਹੋਇਆ ਸੀ। ਫਿਰ ਇਹ ਬੀਬੀ ਚੱਲ ਕੇ ਜਿਹਦਾ ਪੁੱਤਰ ਮਰਿਆ, ਜਿਨ੍ਹਾਂ ਕੋ ਮਸਾਲਾ ਮਿਲਿਆ ਜਾਂ ਤਵਾਰੀਖ ਵਿਚੋਂ ਪੜਿਆ, ਅਕਾਲ ਤਖ਼ਤ ਤੇ ਗਈ ਤੇ ਦੁਹੱਤੜ ਮਾਰ ਕੇ ਰੋ ਪਈ, ਕਹਿਣ ਲੱਗੀ, ਸਿੱਖੋ ਅੱਜ ਤੱਕ ਤਾਂ ਤੁਸੀਂ ਕਸੂਰ ਦੇ ਕਿਲੇ ਵੀ ਜਾ ਕੇ ਬਗਾਨੀ ਬੱਚੀ ਨੂੰ ਛਡਾਉਣ ਤੋਂ ਪਹਿਲਾਂ ਲੰਗਰ ਮੂੰਹ ਚ ਨਹੀਂ ਸੀ ਪਾਉਂਦੇ, ਅੱਜ ਤੁਹਾਡੀ ਅਣਖ ਕਿੱਥੇ ਮਰ ਗਈ ਕਿ ਗੁਰੂ ਅਰਜਨ ਸਾਹਿਬ ਦੇ ਦਰਬਾਰ ਵਿਚ ਹੀ ਸਿੱਖ ਬੱਚੀਆਂ ਦੀ ਬੇਪਤੀ ਹੋਵੇ? ਇੰਨੀ ਗੱਲ ਜਦੋਂ ਕਹਿਰ ਨਾਲ ਦਰਦ ਭਰੀ ਗਈ ਤੇ ਮਨ ਵਿਚ ਆਇਆ ਵੀ ਆਪਾਂ ਜਾ ਕੇ ਉਥੇ ਸਤਿਗੁਰੂ ਦੇ ਦਰ ਨੂੰ ਮਹੰਤਾਂ ਤੋਂ ਆਜ਼ਾਦ ਕਰਾਉਣਾ। ਦਰਬਾਰ ਸਾਹਿਬ ਤੋਂ ਬਾਅਦ ਕੁਝ ਕੁ ਸਿੰਘ ਤਰਨ ਤਾਰਨ ਗਏ, ਉਸ ਇਕ ਨੇਮ ਕੀਤਾ ਵੀ ਜਿਸ ਦਰ ਤੇ ਆਪਾਂ ਚੱਲੇ ਹਾਂ ਹੱਥ ਨਾ ਚੁੱਕਿਓ, ਕਿਉਂਕਿ ਗੁਰੂ ਦਾ ਦਰ ਹੈ, ਆਪਾਂ ਮਾਰਨਾ ਕਿਸੇ ਨੂੰ ਨਹੀਂ, ਉਹ ਮਾਰਨ ਤਾਂ ਸਭ ਕੁਝ ਸ਼ਾਂਤ ਨਹੀਂ ਸਹਿ ਲਿਆ ਜੇ, ਪਰ ਗੁਰੂ ਅਰਜਨ ਸਾਹਿਬ ਦਾ ਦਰਬਾਰ ਆਪਾਂ ਆਜ਼ਾਦ ਕਰਾਉਣਾ। ਸਿੱਖ ਗਏ, ਅੰਮ੍ਰਿਤ ਵੇਲੇ ਆਸਾ ਦੀਵਾਰ ਦਾ ਕੀਰਤਨ ਹੁੰਦਾ ਸੀ, ਉਥੇ ਮਹੰਤਾਂ ਨੇ ਪੂਰੀ ਤਿਆਰੀ ਕੀਤੀ, ਕੀਰਤਨ ਸੁਣ ਲਈ ਬੈਠ ਗਏ। ਮਹੰਤਾਂ ਨੇ ਉਥੇ ਹੱਲਾ ਬੋਲਿਆ ਤੇ ਸਿੱਖਾਂ ਨੂੰ ਬੈਠਿਆਂ ਨੂੰ ਕੁੱਟ ਮਾਰ ਕੀਤੀ, ਸਵੀਆਂ ਕੁਹਾੜੀਆਂ ਨਾਲ ਵੱਢਿਆ, ਪਰ ਕਿਸੇ ਵੀ ਸਿੱਖ ਨੇ ਹੱਥ ਨਹੀਂ ਚੁੱਕਿਆ। ਤੇ ਇੱਕੋ ਗੱਲ ਕਹਿੰਦੇ ਸਨ, ਗੁਰੂ ਅਰਜਨ ਦੇਵ ਤੁਸੀਂ ਤੱਤੀ ਤਵੀ ਤੇ ਬੈਠ ਕੇ ਉਲਾਮਾ ਨਹੀਂ ਦਿੱਤਾ, ਅਸੀਂ ਤੇਰੇ ਦਰ ਨੂੰ ਆਜ਼ਾਦ ਕਰਾਉਣ ਆਏ ਆ, ਤਨ ਤੇ ਟੁਕੜੇ ਤਾਂ ਹੋ ਜਾਣ ਪਰ ਦੇਖੀ ਇਸ ਤੇਰੇ ਘਰ ਵਿਚ ਕਿਸੇ ਉੱਤੇ ਹੱਥ ਨਾ ਚੁੱਕ ਸਕੀ। ਇੱਕ ਦ੍ਰਿੜ ਇਰਾਦਾ ਕੀਤਾ ਸੀ ਉਸ ਸਮੇਂ। ਫਿਰ ਦੋ ਸਿੱਖ ਕੁਝ ਇੱਕ ਕਹਿੰਦੇ ਨੇ, ਭਾਈ ਸਾਹਿਬ ਭਾਈ ਹਜ਼ਾਰਾ ਸਿੰਘ ਸ਼ਹੀਦ ਹੋਏ ਨੇ ਅਲਾਦੀਨਪੁਰ ਪਿੰਡ ਦੇ ਨੇੜੇ ਪਿੰਡ, ਸਿੰਘ ਸਭਾ ਲਹਿਰ ਦਾ ਗੁਰਦੁਆਰੇ ਆਜ਼ਾਦ ਕਰਾਉਣ ਦਾ ਪਹਿਲਾ ਸ਼ਹੀਦ ਜਿਹੜਾ ਉਹਦਾ ਨਾਮ ਭਾਈ ਹਜ਼ਾਰਾ ਸਿੰਘ। ਜ਼ਖਮਾਂ ਦੀ ਤਾਬ ਨਾ ਝੱਲੀ, ਭਾਈ ਸਾਹਿਬ ਸ਼ਹੀਦ ਹੋ ਗਏ। पर गुरु अर्जन साहब की कृपा हुई भी ए जेड़ा दरबार सी तरन तारण साहब दरबार साहब ए पंथ की सेवा वास्ते गुरु की कृपा नाल पंथ नू मिल गया। जदों भाई साहब भाई हजारा सिंह दा सत्कार करन लगे ते बुढ़ी मां आप चल के आई ते लोकां सोचिया पता नहीं माई दे मन ते की बीतेगा। जवान पुत्र दी लाश सी किन्ने कपड़ा चुक के अपने पुत्र दे मुंह तो कहंदी बेटा अज मेरी अंदर नू शांति मिल गई, मैं तेनु दुध पियाया सी ना अज मेरे दुध नू तू सफला कर दिता है, तेरे जान दा मेनू दुख नहीं तेरी शहादत नाल खुशी मेनू एवे कि गुरु अर्जन साहब दा घर हुण सिख संगत एदे दर्शन दिदारे करिया करेगी। पहला शहीद भाई हजारा सिंह इन्हां दी शहादत तो बाद फिर तरन तारण साहब इन्हां दे भोग पाए गए। सिख लीडर इकट्ठे होए कीर्तन होए विचारां होईयां ते इत्थे भाई फिर लक्ष्मण सिंह धारोवाल भी आया जिदी ननकाणा साहब शहादत होई। सारिया ने अपने अपने विचार दिते। भाई लक्ष्मण सिंह धारोवाल ने उस वक्त जेड़ी तकरीर दिती सिख विद्वान ने एक एक अखर नोट करके रखे है। कहिंदा जदों ए उठिया ते एदियां अखां विच लाली सी, चेहरे एदे ते इंज लगदा सी जिवें गुरु आप विच वरदा पिया। इन्हें एक तां शहीद होया नूं अपने वल्लों शरदा दे फुल भेट कीते ते दूसरी बेनती कीती गुरु अर्जन देव सच्चे पातशाह अज मैं तेरे चरणां विच दो हथ जोड़ के अरदास करन आया कि भाई हजारा सिंह दे खून ने इन्हां कलंकी महंता ने जेड़े तरन तारन देवती दे धब्बे लाए सन भाई हजारा सिंह दा खून इन्हां नूं धो गया है, मैं तेरे चरणां विच बेनती करके मंगण आया कि मैं ननकाणा साहिब दी धरती ते जाणे उत्थे महंत ने अत दा अत्याचार ते पाप कीता है, तुसी कृपा करो मेरे खून दे नाल गुरु नानक साहिब तेरे घर विच लगे हुए धब्बे जेड़े ने तुप जाण। अरदास करके भाई लक्ष्मण सिंह उस दिन तो बैरागी हो गया। हुण आईए ननकाणा साहिब वल। पहला दरबार साहिब वैसे वक वक होर भी है, गुरु की बेर बाबे दी बेर दा कब्जा। इतों फिर गुरु के सिख ननकाणा साहिब वल क्यों इन्हां दी निगाह गई। तीन चार कारण ने ननकाणा साहिब दे साकेत। सब तो पहला कारण ए वे कि नारायणू महंत तो पहला जेड़े दो महंत सन ए अत दे विशई ते वैली सन एबी सन। एदू पहला महंत जेड़ा गुप्त रोग दे नाल एदी मौत होई ते जदो नारायणू महंत आके बैठा सी इन्हें मजिस्ट्रेट दे सामने वादा किया सी क्योंकि उदो अंग्रेजा दे सरबराहां दे हथ विच गुरुद्वारे सन। उन्हें ए वादा किया सी कि पहले महंत की तरह मैं कुकर्म नहीं करांगा ते जे मैं कुकर्म करां ते मैनू सिख संगत उस वक्त महंती तो बर्खास्त कर सकदी। पर इन्हें ओही काम किया जो पहलियां ने किया उदू अगे वध गया। समा आया 17 नवंबर का महीना सन 1917। पहला इन्हें नीच ने की किया एक वेशवा जिदा जीवन अपने किरदार तो डिगी सी उस निराशन नू महंत नारायणू ने अपने घर पाया। सिख संगत नू खेत लगा इस दी कुख विचों फिर ओदे घरों दो बच्चे ते दो बच्चियां पैदा हुईयां। एक नू ननकाणा साहिब इक घर बना के दिता ते दूसरा राम गली लाहौर विच महंत नारायणू ने उन्हां दे रहण लई घर बनाया। पहला सिख संगतां नू रोस सी भी इस बंदे ने इखलाक तो डिगी हुई औरत नू घर पाया। दूसरी घटना सन 1918 नू वापरी। इन्हें की कीता इस तो पहला एक होर इन्हें लाहौर तो नचन वालियां सदियां वेशवावां सदियां जिस धरती ते किते आसा दीवार दी कीर्तन दी तो निकलदी सी जिथे गुरु नानक दी बाणी दा राग अलापिया जांदा सी। गुरु के सिखो शाम दे वेले ननकाणा साहिब दे गुरुद्वारे दे अंदर कंजरी ने नाच कीता ते शराब दे दौर चले गुरु की करनी वाले सिखां दा हिरदा बलुंद रिया गया। पर कर कुछ ना सके अखबारां ने इस गल नूं बहुत चुकिया पर बणिया कुछ ना। ए दो घटनावां ए तीजी घटना वापरी 1918 दे करीब। एक सिंधी जज रिटायर हो के आया अरदास कर ली बाबा नानका तू सब दा सांझा है मैं बेदाग अपनी पदवी तो अज रिटायर हो के आया बस तेरा शुकराना करना आया अज तो बाद केवल तेरे दर दा बन जाना है। शाम नू अपने बच्चे परिवार लेके आया कि रात मैं गुरु नानक दे चरणा विच सारी रात जाग के नाम जप के बतीत करनी है। शाम दा वेला होया, महंता ने एक कमरा दे दिता। क्यों साका वापरिया है? महंता ने दे दिता कमरा, कमरे विच हनेरा सी। उस जज ने कहा जे दीवा बत्ती कोई होवे मेनू दे दियो, तनाट बंदा रुपये की कमी नहीं। पर एक भावना सी गुरु नानक साहब, रात तेरे दर ते बतीत करके जानिए, भावे जमीन से मेनू लेटना पे। कहन लगा दीवा दे दियो कोई, रात अनेरा है, असी कमरे विच चानन कर लईए। महंत दे आदमी कहन लगे, ओदी बच्ची सी 13 साल दी, कहन लगे इस कुड़ी नू कलो उथे दीवा ले आउंदी है। हुण किसे नू की पता भी इन्हां लोकां दे अंदर किन्ने कु मलीन ते पापी हो चुके ने। उस विचारे ने बाबे दा घर जान के अपनी बच्ची नाल भेज दिती। इन्हां ने दीवा तेल तां की देना सी, उस बच्ची दी हनेरे विच पत लुटी। और रोंदी कोई बाहर निकली, बापू तू तो आखदा से गुरु नानक साहब दे घर विच अंदर नू सुख मिलदा है, इत्थे तां तेरी धी दा सत वी पंग कर दिता गया। जदो सिंधी जज ने सुनिया, रो पिया भुबा मार के। उस वक्त निकलन लगा, महंत दे गुंडिया ने जांदे सिंधी परिवार विचो बच्ची धू के फिर पिछे ले आंदी। उन्हें तरले लै, मैं किसे कोल ना नहीं लैंदा, मैनू जान दियो वापस। उन्हें कहा तू रात बाहर रहो, सवेरे जदो गड्डी चढ़ना तेरी कुड़ी असी गड्डी विच पहुंचा देंगे। सारी रात बोड़ां दे थले सिंधी परिवार वहन पांदा रहा, रोंदा रहा, किसे ने ठार ना लई। दिन चढ़िया, जदो गड्डी ते चढ़े ते ओ बच्ची इन्हां ने गड्डी विच पहुंचाई। परत के जिला गुजरात पाकिस्तान दी धरती ते सिख एजुकेशनल कॉन्फ्रेंस हुई। सिंधी सब कुछ मन विच लैके चला गया। जदो सिख लीडरां ने एजुकेशन कॉन्फ्रेंस विच तकरीर दिती, फिर सिंधी जज विचों उठिया संगत दे, कहिंदे ने इको दम गुरु ग्रंथ साहिब दे सामने आके अपने मत्थे ते हथ मार के ए पिटन लग पिया। कहिंदा मैं ए लैक्चर सिखो तुहाडे सुन नहीं आया। उन्हें पुछया शायद दिमाग खराब है? कहन लगे तेनू गुरु की गल चंगी नहीं लगती? तो कहिंदा मैं ता सुनिया सी के सिख जालम दे घरों बहु बेटियां दी पत महफूज करा के वापस ले आउंदे ने। आ वेखो कुड़ी खड़ी कीती, मेरी 13 साल दी थी, किते सिखो तुसी खत्म हो गए के गुरु नानक साहब दे घर अंदर मेरी बच्ची दी पत मिट्टी विच मिला दिती गई। इन्नी गल कहन दी देर सी, सिख नौजवान उन्हां दीआं अखां विचों अथरू, इको दम खून ने उबाला खादा। तीजी घटना ननकाणा साहिब दी कनौणी ए सी, ठाके दा कारण। चौथी घटना इसे साल 1918 नूं वापरी, पिंड जड़ा वाला तो 6 बीबियां आईयां पूर्णमासी दी रात जाण के कि धन गुरु नानक साहिब दे चरणा विच रात नमस्कार करके आपां गुरु दे चरणा दी धूड़ स्पर्श करांगियां। जदों ये 6 बीबियां रात आईयां, इस नरैणू महंत दे गुंडिया ने नशा पी के 6 बीबियां दी पत लुटी। जदों 4 घटनावां सिख कौम दे सामने आईयां, फिर इको रस्ता सी, जां तां चुप करके घरां विच मुंह नीवे करके बह जाओ ते जां नरैणू महंत नूं बाहर कढ के ननकाणा साहिब नूं महंत तों आजाद कराओ। 4 कारण सन। फिर महंत ने ये चलाक बड़ा सी, चाला रचन विच बड़ा मार सी। एक पासे इन्हें पाप करी जाना ते दूजे पासे सिखां नाल लीडरां नाल गलबात भी जारी रखनी। हुण मुकदी गल की 4, 5 ते 6 मार्च 1921 नूं इन्हे एक समा निश्चित कीता भी ननकाणा साहिब दी धरती ते सिख इकट्ठ होवे, उत्थे महंत भी अपनियां गल्लां अपने विचार पेश करेगा, सिख लीडर भी आउण ते जेड़ा फैसला होवेगा महंत नूं परवाने। पर चालबाज इन्ना सी, कहन लगा अपने साथियां नूं ने लाहौर मीटिंग कीती ते उस वक्त दा अकाली इन्ना सुतर नहीं सी, इन्हां ने अपना एक सुइया अवतार सिंह महंत दे नां रखिया। राम गली लाहौर मीटिंग होई भी जदो सिख लीडर 6 मार्च नूं इकट्ठे होणगे, महंत कहिंदा स्टेज ते मैं भी बैठा होवांगा। 12 इन्हें कातल भगौड़े मंगाए सन। कहिंदा 6 मार्च नूं जदों सारे इकट्ठे होण ते इक्को दम छवियां कुहाड़ियां ते गोलियां नाल बरखा कर दिया जे, जिन्ने सिख लीडर ने उसे स्टेज से मौत के मुंह विच पा दिया जे मैं कह दियांगा फड़ लो मार गए मार गए इन्ने विच कहानी खत्म हो जाएगी। जिहड़ा अकालियां नू चा चढ़िया ननकाणा आजाद कराण दा इन्हां नू खत्म करके शरीरां तों आजाद करा दे। यह गल अवतार सिंह सुईए नू लगी पता उह फिर गया करतार सिंह झब्बर कोल कहन लगा सरदार जी तुसीं तैयारी करदे पए हो 4-5-6 मार्च दी सिख इकट्ठ होना है पर तुहानू पता होवे 6 मार्च तक तुहाडा सारयां दा भोग महंत ने पा देना। कहन लगा हद होगी साडे नाल तां गलबात कीती उहने। कहन लगे उहने नवीं चाल चली है तुसीं बहना है उहने तुहानू कातलां तों भगौड़ियां तों खत्म करा देना है। करतार सिंह झब्बर ने फिर श्रोमणी कमेटी नूं इह इतलाह ना दित्ती। ए मिलिया लक्ष्मण सिंह धारोवाल नूं बुलाया सरदार बूटा सिंह लैलपुर वाले नूं बुलाया ते इन्हां तिन्हां ने आपस विच सलाह कीती जे महंत चलाकी वरदा है 19 ते 20 फरवरी नूं महंत ने लाहौर जाना है मार्च तो पहला फरवरी है 19-20 नूं इन्हे सिख सनातन कानफ्रेंस रखी है जदों महंत लाहौर जाए एदे जाण दी देरे आपां पिछों ननकाणा साहिब कब्जा कर लैण। इह साका जदों वापरे करतार सिंह झब्बर दी ब्योंत प्रवान कर ली सरदार लक्ष्मण सिंह धारोवाल ने ते समा मुकर्र कीता गया बई 19 फरवरी दी रात नू शाम नू अपने घरां विचों चलांगे। लक्ष्मण सिंह धारोवाल अपना जथा लैके चंद्रकोट दी चाल ते आवेगा ननकाणा साहिब दे नेड़े विच। सरदार बूटा सिंह लैलपुर वाला ए जथा लैके ननकाणा साहिब दे नेड़े भट्ठे सन इत्थे पहुंचेगा ते सवेरे अमृत वेले 20 फरवरी नूं आपां गुरु नानक साहिब दे चरणां विच जाके नमस्कार करांगे पर शांति नाल कब्जा करना किसे ते हाथ नहीं चुकना। तिन्हां ने आपस विच सलाह कर ली पर श्रोमणी कमेटी तक यह खबर ना पहुंचे क्योंकि जे उन्हां नूं पता लग गया सानू उन्हां ने रोक देना आपां उन्हां नूं दसण तों बिना सब कुछ करना चाहने। ਕਹਿੰਦੇ ਨੇ ਸਾਰੇ ਜਣੇ ਆਪਣੇ ਆਪਣੇ ਘਰਾਂ ਨੂੰ ਚਲੇ ਗਏ। ਸਰਦਾਰ ਲਕਸ਼ਮਣ ਸਿੰਘ ਧਾਰੋਵਾਲ ਇਹ ਪਿੰਡ ਪਿੰਡ ਵਿਚ ਘੁੰਮਿਆ ਤੇ ਨਾਲ ਕਹਿੰਦਾ ਸਿੱਖੋ ਜਿਨ੍ਹੇ ਨਨਕਾਣਾ ਸਾਹਿਬ ਨੂੰ ਆਜ਼ਾਦ ਕਰਾਉਣਾ ਆਪਣੇ ਸਿਰ ਤੇ ਘਰੋਂ ਖੱਪਣ ਬੰਨ ਕੇ ਤੁਰਿਓ ਕਿਸੇ ਨੂੰ ਕੁਝ ਕਹਿਣਾ ਨਹੀਂ ਪਰ ਗੁਰੂ ਨਾਨਕ ਸਾਹਿਬ ਦੇ ਘਰ ਨੂੰ ਆਪਾਂ ਆਜ਼ਾਦ ਕਰਾ ਕੇ ਖਾ ਲੈਣ। ਬੂਟਾ ਸਿੰਘ ਉਹਨਾਂ ਨੇ ਵੀ ਜਥਾ ਤਿਆਰ ਕੀਤਾ। ਇਸ ਗੱਲ ਦੀ ਖਬਰ ਮਿਲ ਗਈ ਸਰਦਾਰ ਮਾਸਟਰ ਤਾਰਾ ਸਿੰਘ ਨੂੰ ਤੇਜਾ ਸਿੰਘ ਕੁੱਚਰ ਹੋਰਾਂ ਨੂੰ। ਇਨ੍ਹਾਂ ਨੇ ਸੱਚੇ ਸੌਦੇ ਲੰਘਦਿਆਂ ਇੱਕ ਚਿੱਠੀ ਇੱਕ ਸੁਨੇਹਾ ਭੇਜ ਦਿੱਤਾ ਝੱਬਰ ਤੈਨੂੰ ਪੰਥ ਦਾ ਹੁਕਮ ਹੈ। ਇੰਨੀ ਗੱਲ ਕਹਿ ਗਿਆ ਵੀ ਤੁਸੀਂ ਸ਼੍ਰੋਮਣੀ ਕਮੇਟੀ ਦੇ ਕਹਿਣ ਤੋਂ ਬਿਨਾਂ ਨਨਕਾਣੇ ਜੱਥਾ ਨਹੀਂ ਲੈ ਕੇ ਜਾਣਾ। ਪਤਾ ਮਹੰਤ ਨੂੰ ਵੀ ਲੱਗ ਗਿਆ। ਇਹਨੇ ਤੇਲ ਦੇ ਪੀਪੇ ਲੱਕੜਾਂ ਇਥੋਂ ਤੱਕ ਕਿ ਨਨਕਾਣਾ ਸਾਹਿਬ ਦੇ ਅੰਦਰ ਭੱਠੀਆਂ ਦਬਾ ਦਿੱਤੀਆਂ ਗਈਆਂ ਜਿਹਦੇ ਵਿਚ ਟਕਵੇ ਕਿਰਪਾਨਾਂ ਛੁਰੀਆਂ ਡਾਂਗਾ ਇਹਨੇ ਆਪ ਤਿਆਰ ਕੀਤੀਆਂ। ਜਿਤਨੇ ਬਦਮਾਸ਼ ਸਨ ਇਕੱਠੇ ਕਰ ਲਏ ਤੇ ਨਾਲ ਮਹੰਤ ਨੇ ਕਹਿ ਦਿੱਤਾ ਕਿ ਜਿਹੜਾ ਵੀ ਅਕਾਲੀ ਇੱਥੇ ਅੰਦਰ ਆਵੇ ਪਰਤ ਕੇ ਵਾਪਸ ਜਾਏ ਨਾ ਇਹੋ ਜੀ ਇਹਨਾਂ ਨੂੰ ਮਾਰ ਮਾਰੋ ਕਿ ਪਰਤ ਕੇ ਨਨਕਾਣਾ ਸਾਹਿਬ ਵੱਲ ਸਿੱਖ ਜਿਹੜੇ ਨੇ ਅੱਖ ਚੁੱਕ ਕੇ ਦੇਖ ਨਾ ਸਕਣ। ਮਹੰਤ ਨੇ ਆਪਣੀ ਤਿਆਰੀ ਆਰੰਭ ਕਰ ਦਿੱਤੀ। ਇਧਰ ਪਤਾ ਲੱਗਾ ਮਾਸਟਰ ਤਾਰਾ ਸਿੰਘ ਹੋਰਾਂ ਨੂੰ ਕੁਝ ਕੁ ਸੱਜਣਾਂ ਨੂੰ ਇਹਨਾਂ ਨੇ ਗੱਡੀ ਵਿਚੋਂ ਸੁਨੇਹਾ ਭੇਜਿਆ ਝੱਬਰ ਤੁਸੀਂ ਜਥਾ ਲੈ ਕੇ ਜਾਣਾ ਨਹੀਂ ਸ਼੍ਰੋਮਣੀ ਕਮੇਟੀ ਦੀ ਆਗਿਆ ਤੋਂ ਬਿਨਾਂ। ਇਹ ਸੱਚੇ ਸੌਦੇ ਤੋਂ ਪਹੁੰਚੇ ਲਾਹੌਰ। ਲਾਹੌਰ ਜਾ ਕੇ ਫਿਰ ਇਹ 6 ਸਿੱਖਾਂ ਨੇ ਇੱਕ ਚਿੱਠੀ ਲਿਖੀ ਉਹਦੇ ਉੱਤੇ ਇਹਨਾਂ 5 ਜਣਿਆਂ ਨੇ ਦਸਤਖਤ ਕੀਤੇ ਤੇ ਵਿੱਚ ਲਿਖਿਆ ਤੁਹਾਨੂੰ ਪੰਥ ਦਾ ਹੁਕਮ ਹੈ ਕਿ ਸਾਡੇ ਕਹਿਣ ਤੋਂ ਬਿਨਾ ਪੰਥ ਦੇ ਹੁਕਮ ਤੋਂ ਬਿਨਾ ਤੁਸੀਂ ਨਨਕਾਣਾ ਸਾਹਿਬ ਜਾਣਾ ਨਹੀਂ ਆਪਣੇ ਆਪਣੇ ਜਥੇ ਲੈ ਕੇ ਵਾਪਸ ਚਲੇ ਜਾਓ। ਕਰਤਾਰ ਸਿੰਘ ਝੱਬਰ ਦੇ ਸਾਹਮਣੇ ਜਦੋਂ ਇਹ ਆਇਆ ਸਮਾਂ ਥੋੜੀ ਜਿਹੀ ਤਵੱਜੋ ਦਿਆ ਜੇ ਸਮਾਂ ਆਇਆ ਇਹਨੇ ਜਥਾ ਤਿਆਰ ਕੀਤਾ। ਚਿੱਠੀ ਆਈ ਤੇ ਪਹਿਲਾਂ ਸੋਚੀ ਪੈ ਗਿਆ ਫਿਰ ਕਿਸੇ ਨੇ ਕਿਹਾ ਜਥੇਦਾਰ ਸਾਹਿਬ ਆਪਾਂ ਤਾਂ ਲਕਸ਼ਮਣ ਸਿੰਘ ਹੋਰਾਂ ਨੂੰ ਕਿਹਾ ਆਉਣ ਲਈ ਜੇ ਆਪਾਂ ਰੋਗਿਆ ਤਾਂ ਕੀ ਬਣੇਗਾ। ਫਿਰ ਇੱਕ ਸੰਤ ਤੇਜਾ ਸਿੰਘ ਸਨ ਲੈਲਪੁਰ ਵਾਲੇ ਉਹਨਾਂ ਨੇ ਕਿਹਾ ਸੋਚੋ ਜੇ ਪੰਥ ਦੀ ਗੱਲ ਨਾ ਮਿਲੀ ਤੇ ਮੰਨੀ ਤਾਂ ਜੋ ਕੁਝ ਉੱਥੇ ਹੋਇਆ ਉਹਦੀ ਜ਼ਿੰਮੇਵਾਰੀ ਕੌਣ ਲਏਗਾ। ਝੱਬਰ ਸੋਚੀ ਪੈ ਗਿਆ। ਇਹਨਾਂ ਵਿਚੋਂ ਜਿਹੜਾ ਚਿੱਠੀ ਲੈ ਕੇ ਆਇਆ ਸੀ ਉਹਦਾ ਨਾਮ ਸੀ ਭਾਈ ਦਲੀਪ ਸਿੰਘ ਸਾਹੋਵਾਲ। ਉਹਨੇ ਕਿਹਾ ਕਹਿੰਦਾ ਸੱਜਣੋ ਗੱਲ ਮੰਨ ਲਓ ਇਹਦੇ ਵਿਚ ਭਲਾ ਨੁਕਸਾਨ ਬਹੁਤ ਹੋਵੇਗਾ। ਕਹਿੰਦੇ ਨੇ ਪੰਥ ਦਾ ਹੁਕਮ ਮੰਨ ਕੇ ਇਹ ਤਾਂ ਰੋਕ ਗਏ। ਝੱਬਰ ਨੇ ਕਿਹਾ ਲਕਸ਼ਮਣ ਸਿੰਘ ਨੂੰ ਕੌਣ ਰੋਕੇਗਾ। ਦਲੀਪ ਸਿੰਘ ਨੇ ਛਾਤੀ ਤੇ ਹੱਥ ਮਾਰ ਕੇ ਕਿਹਾ, ਕਹਿੰਦਾ ਲਕਸ਼ਮਣ ਸਿੰਘ ਨੂੰ ਮੈਂ ਰੋਕਾਂਗਾ, ਨਨਕਾਣਾ ਸਾਹਿਬ ਆਜ਼ਾਦ ਕਰਾਵਾਂਗੇ ਪਰ ਸਮੁੱਚੇ ਪੰਥ ਨੂੰ ਇਕੱਠਿਆਂ ਕਰਕੇ। ਲਕਸ਼ਮਣ ਸਿੰਘ ਧਾਰੋਵਾਲ ਨੂੰ ਮੈਂ ਰੋਕਾਂਗਾ, ਝੱਬਰ ਵੀ ਰੋਕ ਗਿਆ, ਲੈਲਪੁਰ ਤੋਂ ਆਏ ਜਥੇ ਵੀ ਰੋਕ ਗਏ ਤੇ ਜਿਨ੍ਹਾਂ ਨਾਲ ਇਹ ਕਾਂਡ ਵਾਪਰਿਆ ਹੁਣ ਉਹਨਾਂ ਦੀ ਦਾਸਤਾਨ ਵੀ। ਲਕਸ਼ਮਣ ਸਿੰਘ ਧਾਰੋਵਾਲ ਇਹਨੇ 19 ਫਰਵਰੀ ਦੁਪਹਿਰ ਨੂੰ ਇਸ਼ਨਾਨ ਕੀਤਾ, ਕੇਸੀ ਇਸ਼ਨਾਨ ਦਹੀਂ ਨਾਲ ਕੀਤਾ। ਆਖਦੇ ਨੇ ਸਾਰਾ ਦਿਨ ਇਹਦਾ ਚਿਹਰਾ ਹੱਸੂ ਹੱਸੂ ਕਰਦਾ ਪਿਆ ਸੀ। ਜਦੋਂ ਇਹਨੇ ਕੇਸੀ ਇਸ਼ਨਾਨ ਕੀਤਾ, ਨਾਲ ਦੇ ਸਾਥੀ ਤਿਆਰ ਕੀਤੇ, ਕਹਿੰਦਾ ਕੇਸੀ ਇਸ਼ਨਾਨ ਕਰ ਲਓ, ਕੀ ਪਤਾ ਕਿ ਮਰਨ ਤੋਂ ਪਹਿਲਾਂ, ਸ਼ਹੀਦ ਹੋਣ ਤੋਂ ਪਹਿਲਾਂ ਇਸ਼ਨਾਨ ਕਰਨਾ ਵੀ ਨਸੀਬ ਹੋਣਾ ਕਿ ਨਹੀਂ। ਲਕਸ਼ਮਣ ਸਿੰਘ ਤਿਆਰ ਹੋਇਆ, ਇਹਦੇ ਨਾਲ ਇਹਦੀ ਧਰਮ ਸੁਪਤਨੀ ਬੀਬੀ ਇੰਦਰ ਕੌਰ ਤਿਆਰ ਹੋਈ, ਇਸ ਦੇ ਨਾਲ ਇੱਕ ਹੋਰ ਸਿੱਖ ਤਿਆਰ ਹੋਇਆ ਜਿਹਦਾ ਨਾਮ ਸੀ ਭਾਈ ਮੰਗਲ ਸਿੰਘ। ਜਦੋਂ ਇਸ ਖਾਤੇ ਦੀ ਇੱਕ ਇੱਕ ਪੱਖ ਨੂੰ ਆਪਾਂ ਲਾਂਗੇ ਨਾ ਤੇ ਹੈਰਾਨ ਹੋਵਾਂਗੇ, ਇੰਨਾ ਕੁਰਬਾਨੀ ਦਾ ਜਜ਼ਬਾ। ਇੱਕ ਭਾਈ ਮੰਗਲ ਸਿੰਘ ਹੋਇਆ ਕਿਰਪਾਨ ਬਹਾਦਰ, ਉਹ ਵੀ ਵਿੱਚ ਸ਼ਹੀਦ ਹੋਇਆ ਸੀ। ਮੈਂ 3 ਸਿੱਖਾਂ ਦਾ ਤੁਹਾਡੇ ਨਾਲ ਜ਼ਿਕਰ ਕਰਨਾ ਜਿਨ੍ਹਾਂ ਦਾ ਜੀਵਨ ਅੰਦਰ ਨੂੰ ਕਰਨਾ ਰਸ ਵਿੱਚ ਲੈ ਕੇ ਆਉਂਦਾ। ਇਹ ਭਾਈ ਮੰਗਲ ਸਿੰਘ ਛੋਟੀ ਉਮਰ ਦਾ ਸੀ, 9 ਸਾਲ ਦਾ ਸੀ। ਇੱਕ ਦਿਨ ਇਹਨੇ ਦੀਵਾਨ ਵਿੱਚ ਕਵਿਤਾ ਬੜੀ ਬੜੀ ਰਸ ਨਾਲ ਭਰ ਕੇ ਤੇ ਭਾਈ ਲਕਸ਼ਮਣ ਸਿੰਘ ਧਾਰੋਵਾਲ ਨੇ ਸੁਣਿਆ ਤੇ ਉਸ ਵਕਤ ਮੰਗਲ ਸਿੰਘ ਬੱਚੇ ਨੂੰ ਆਪਣੇ ਕੁੱਚੜ ਲੈ ਕੇ ਕਹਿੰਦਾ, ਬੇਟਾ ਤੂੰ ਇੰਨੀ ਸੁਰੀਲੀ ਆਵਾਜ਼ ਵਿੱਚ ਗਾਉਂਦਾ, ਤੇਰਾ ਨਾਮ ਕੀ ਹੈ? ਕਹਿੰਦਾ ਮੰਗਲ ਸਿੰਘ। ਫਿਰ ਕਹਿੰਦਾ ਤੇਰੇ ਮਾਂ ਬਾਪ ਕਿੰਨੇ ਭਾਗਾਂ ਵਾਲੇ ਨੇ ਜਿਨ੍ਹਾਂ ਨੇ ਤੈਨੂੰ ਜਨਮ ਦਿੱਤਾ? ਇੱਕੋ ਦਮ ਬੱਚਾ ਭੁੱਬਾ ਮਾਰ ਕੇ ਰੋ ਪਿਆ। ਲਕਸ਼ਮਣ ਸਿੰਘ ਕਹਿੰਦੇ ਨੇ, ਬੇਟਾ ਮੈਂ ਤੈਨੂੰ ਕੁਝ ਕਿਹਾ ਤਾਂ ਨਹੀਂ? ਕਹਿਣ ਲੱਗਾ, ਕਿਹਾ ਤਾਂ ਨਹੀਂ ਪਰ ਮੇਰੇ ਮਾਂ ਬਾਪ ਕਿਉਂ ਯਾਦ ਕਰਾਏ? ਪੁੱਛਿਆ, ਬੇਟਾ ਕਿਉਂ? ਆਖਦਾ ਮੈਂ ਛੋਟਾ ਜਿਹਾ ਸਾਂ, ਮਾਂ ਬਾਪ ਮੇਰੇ ਦੋਨੋਂ ਮਰ ਚੁੱਕੇ ਨੇ, ਅੱਜ ਯਤੀਮ ਆ, ਦੁਨੀਆਂ ਤੇ ਮੇਰਾ ਕੋਈ ਨਹੀਂ। ਲਕਸ਼ਮਣ ਸਿੰਘ ਨੇ ਖੁੱਟ ਕੇ ਸੀਨੇ ਨਾਲ ਲਾਇਆ, ਬੇਟਾ ਤੇਰਾ ਮਾਂ ਬਾਪ ਕੋਈ ਨਹੀਂ, ਮੇਰੇ ਘਰ ਸੰਤਾਨ ਨਹੀਂ, ਅੱਜ ਤੋਂ ਬਾਅਦ ਤੂੰ ਮੇਰਾ ਪੁੱਤਰ ਏ, ਤੂੰ ਮੇਰੇ ਘਰ ਹੀ ਰਹਿਣਾ ਸ਼ੁਰੂ ਕਰ ਦੇ। ਇਹ ਗੁਰੂ ਕਾ ਸਿੱਖ ਖਾਲਸਾ ਬਰਾਦਰੀ ਵਿੱਚੋਂ ਜਿਹਨੂੰ ਆਮ ਤੌਰ ਤੇ ਸ਼ਬਦ ਮਜ਼੍ਹਬੀ ਲੋਕ ਵਰਤਦੇ ਨੇ, ਪਰ ਇਹਦਾ ਅਰਥ ਹੈ ਜਿਹੜਾ ਮਜ਼੍ਹਬ ਵਿੱਚ ਅੱਜ ਦਾ ਪ੍ਰਪੱਕ ਸੀ। ਭਾਈ ਲਕਸ਼ਮਣ ਸਿੰਘ ਘਰ ਲੈ ਆਏ, ਇਸ ਬੱਚੇ ਨੂੰ ਆਪਣੇ ਬਰਾਬਰ ਬਿਠਾ ਪ੍ਰਸ਼ਾਦ ਪਾਣੀ ਚੁਕਾਇਆ, ਆਪ ਪੜ੍ਹਾਇਆ, ਆਪ ਇਹਨੂੰ ਫੌਜ ਵਿੱਚ ਭਰਤੀ ਕਰਾਇਆ ਤੇ ਇਸ ਭਾਈ ਮੰਗਲ ਸਿੰਘ ਦਾ ਨਾਮ ਫਿਰ ਪੈ ਗਿਆ ਸੀ ਕਿਰਪਾਨ ਬਹਾਦਰ, ਕਿਉਂਕਿ ਫੌਜ ਵਿੱਚ ਇਹਨੇ ਕਿਰਪਾਨ ਪਾਈ। ਅੰਗਰੇਜ਼ ਅਫੀਸਰ ਨੇ ਤਲਬ ਕੀਤਾ, ਇਹਨੇ ਇੱਕ ਗੱਲ ਕੀਤੀ, ਨੌਕਰੀ ਛੱਡ ਦਿਆਂਗਾ ਪਰ ਕਿਰਪਾਨ ਗਾਤਰੇ ਵਿੱਚੋਂ ਲਾਹਣੀ ਨਹੀਂ। ਇਹਨੂੰ 6 ਮਹੀਨੇ ਦੀ ਸਜ਼ਾ ਹੋਈ। ਜਦੋਂ ਸਜ਼ਾ ਕੱਟ ਕੇ ਆਇਆ, ਫਿਰ ਸਿੱਖ ਸੰਗਤਾਂ ਨੇ ਜਲੂਸ ਦੇ ਰੂਪ ਅੰਦਰ ਇਹਦਾ ਸਾਰੇ ਸ਼ਹਿਰ ਦੇ ਅੰਦਰ ਸਨਮਾਨ ਕੀਤਾ ਤੇ ਸਿੱਖ ਪੰਥ ਵੱਲੋਂ ਮੰਗਲ ਸਿੰਘ ਕਿਰਪਾਨ ਬਹਾਦਰ ਦਾ ਖਿਤਾਬ ਦਿੱਤਾ ਗਿਆ। ਅੱਜ ਇਹ ਜਿੱਦਣ ਸਾਕਾ ਹੋਇਆ, 19 ਫਰਵਰੀ ਨੂੰ ਤੁਰਨਾ, ਭਾਈ ਲਕਸ਼ਮਣ ਸਿੰਘ ਧਾਰੋਵਾਲ ਨੇ ਆਪਣਾ ਪੁੱਤਰ ਬਣਾ ਕੇ ਦਾ ਵਿਆਹ ਕੀਤਾ ਤੇ ਕਹਿੰਦੇ ਨੇ 19 ਫਰਵਰੀ ਰਾਤ ਨੂੰ ਤੁਰਨਾ ਸੀ, 18 ਫਰਵਰੀ ਨੂੰ ਮੰਗਲ ਸਿੰਘ ਆਪਣਾ ਮੁਕਲਾਵਾ ਲੈ ਕੇ ਆਇਆ ਸੀ। ਕਦੀ ਦੇਖਿਓ ਕਿੰਨੇ ਕੁ ਕੁਰਬਾਨੀ ਵਾਲੇ ਸਿੱਖ ਤੁਰੇ। 18 ਫਰਵਰੀ ਨੂੰ ਮੁਕਲਾਵਾ ਆਇਆ ਤੇ 19 ਫਰਵਰੀ ਨੂੰ ਇਹਨੇ ਪੁੱਛਿਆ, ਬਾਪੂ ਜੀ ਚੱਲੇ ਕਿੱਥੇ? ਧਰਮ ਦਾ ਬਾਪੂ ਬਣਾਇਆ ਸੀ। ਕਹਿਣ ਲੱਗੇ, ਮੰਗਲ ਸਿੰਘ ਖੂਨ ਲੈ ਕੇ ਚੱਲਿਆ ਵਾ ਭਰ ਕੇ ਸਰੀਰ ਵਿੱਚ ਤੇ ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚ ਜਿਹੜੀ ਬੇਅਦਬੀ ਹੁੰਦੀ ਏ, ਹੁਣ ਪਾਣੀ ਨਾਲ ਧੋਤਿਆਂ ਨੀ ਉਤਰਨੀ, ਆਪਣੇ ਖੂਨ ਦੇ ਨਾਲ ਧੋਣ ਚੱਲਿਆ ਵਾ। ਭਾਈ ਮੰਗਲ ਸਿੰਘ ਕਹਿੰਦਾ, ਬਾਪੂ ਮੈਂ ਵੀ ਤੁਹਾਡੇ ਨਾਲ ਜਾਣਾ। ਉਸ ਵਕਤ ਕਦੇ ਤੱਕੋ ਨੌਜਵਾਨ ਵਿਆਹ ਹੋਏ ਨੂੰ ਕੁਝ ਦਿਨ ਅਜੇ ਮਕਲਾਵਾ 1 ਦਿਨ ਲਿਆਂਦਾ, ਉਸੇ ਟਾਈਮ ਦਹੀਂ ਨਾਲ ਕੇਸੀ ਇਸ਼ਨਾਨ ਕਰਕੇ ਤਿਆਰ ਹੋ ਗਿਆ। ਇਹਦਾ ਸੱਸ ਤੇ ਸਹੁਰਾ ਕੁਦਰਤੀ ਤੌਰ ਤੇ ਆ ਗਏ। ਰੋਕਿਆ, ਕਹਿਣ ਲੱਗੇ, ਮੰਗਲ ਸਿੰਘ ਆ ਜਿਹੜੀ ਤੇਰੇ ਲੜ ਲਾਈ ਏ, ਕੁਝ ਇਹਦਾ ਖਿਆਲ ਕਰ। ਕਹਿਣ ਲੱਗਾ, ਮੈਂ ਇਹਦਾ ਖਿਆਲ ਕਰਾਂ ਜਾਂ ਜਿਸ ਬਾਪੂ ਨੇ ਮੈਨੂੰ ਯਤੀਮ ਨੂੰ ਪਾਲਿਆ, ਆਪਣੇ ਪੁੱਤਰ ਤੋਂ ਵੱਧ ਪਿਆਰ ਦਿੱਤਾ, ਇਹ ਸ਼ਹੀਦ ਹੋ ਜਾਏ ਤੇ ਮੈਂ ਪਿੱਛੇ ਬੈਠਾ ਰਹਾਂ ਤੇ ਗੁਰੂ ਨਾਨਕ ਸਾਹਿਬ ਦੇ ਘਰ ਦੀ ਸੇਵਾ ਦਾ ਮੌਕਾ ਮਿਲਿਆ, ਪਤਾ ਨੀ ਕਿੰਨੇ ਜਨਮਾਂ ਬਾਅਦ ਸ਼ਹੀਦ ਪੈਦਾ ਹੁੰਦਾ, ਮੈਂ ਆਪਣੇ ਬਾਪੂ ਦੇ ਨਾਲ ਸ਼ਹੀਦ ਹੋਵਾਂਗਾ। ਘਰ ਵਾਲੀ ਚੂੜਾ ਪਾਇਆ ਤਰਲੇ ਲੈਂਦੀ ਰਹੀ, ਪਰ ਸਿੱਖ ਨੂੰ ਮੋਹ ਦੀਆਂ ਤੰਦਾਂ ਜਖਮ ਨਾ ਚੱਕੀਆਂ। ਕੇਸੀ ਇਸ਼ਨਾਨ ਪਾ ਕੇ ਕਰਕੇ ਜਿਹੜਾ ਬਸਤਰ ਇਹਨੇ ਫੇਰੇ ਵਕਤ ਲਾਵਾਂ ਵੇਲੇ ਪਾਇਆ ਸੀ, ਉਹ ਕੱਪੜੇ ਪਾ ਕੇ ਤੁਰਿਆ ਤੇ ਭਾਈ ਲਕਸ਼ਮਣ ਸਿੰਘ ਨੇ ਕਿਹਾ, ਬੇਟਾ ਇਹ ਕੱਪੜੇ ਕਿਉਂ? ਕਹਿੰਦਾ, ਬਾਪੂ ਕੁਝ ਦਿਨ ਪਹਿਲਾਂ ਤਾਂ ਇੱਕ ਔਰਤ ਨੂੰ ਪਰਨਾ ਕੇ ਲਿਆਇਆ ਸਾਂ, अज तू चलना मिलनी करी मैं मौत राणी नू प्रणाम चलिया। भाई मंगल सिंह ना तुरिया, भाई लक्ष्मण सिंह तुरिया, अर्ज कर रहे अपने समय मुताबक एक घटना हो रही। लुधियाने विच एक पिंड है जरग, जरग पिंड दा एक भाई केर सिंह सी, ए भी फौज विच भर्ती सी, किन्ना कुछ जवाब सी। भाई केर सिंह इन्हें फौज विच भर्ती हो के कुछ समा कढ़िया, ते केर सिंह ने शेर दा शिकार भी खेडिया सी, ए भी तैयार होया। ते एदा साढ़े कु पांच साल दा पुत्र जिदा नाम भाई दरबारा सी, देखो शहादतां दे चां के गुरु का घर आजाद कराने, इन्हें भी रात नूं इशनान कीता। 19 फरवरी दोपहर नूं कैसे इशनान कीता, सोहना कपड़ा कपड़े पाए, दाड़ा अज प्रकाश कीता, एक एक केस चांदी दी तरह चमके। ते पुत्र 5 साल दा सी, ओ 20 दिनां दा सी जिद्दन एदी घरवाली मर गई, एदे पुत्र दी मां मरी। एदी मां ने बच्चे दी दादी ने केर सिंह दे पुत्र नूं पालिया, इन्हने 20 दिनां दा पुत्र ओ भाई दरबारा सिंह जिन्हों रूह दियां पट्टियां बना बना के बत्तियां बना के दुध चो चो के बच्चे नूं पालिया। अज ओ 5.5 साल दा कहिंदा बापू किथे चलना है, कहिंदा पुत्र शहीद होण चलना वा, कहिंदा मैं भी नाल जाना है। उस वक्त उस बच्चे दे जज्बात तको, कहिंदा मैं भी शहीद होना है। कह लगी दादी ने रोकिया, पुत्र नहीं तू मेरे को रहो। ते जदों भाई केर सिंह तुरन लगा ते मां दे पैरां नूं हाथ ला के कहिंदा अमड़िए जान तो पहला पुत्र नूं असीस दे दे, तेरे पुत्र दे तन दे टुकड़े हो जान पर गुरु नानक दा घर आजाद हो जाए। कहन लगे आप कद करके वड्डा सी, मां जदों प्यार देन लगी ते ओदे हाथ ना पहुंचे। 5 साल दा दरबारा सिंह दौड़ के पीढ़ी लाया, कहिंदा बेटे पीढ़ी ते खड़ी हो ते मेरे बापू नूं भी प्यार दे ते मेनू भी प्यार दे, मैं भी शहादत दा जाम अपने बापू नाल पीण जाणा। बड़ी दर्दनाक घटना